वाहे गुरु। साहिब जी तो सो नानाथ अनाथ नामो सर, तो सो नानाथ अनाथ नामो सर, तो सो नादानी नामो सो भिखारी, तो सो नादानी नामो सो भिखारी, मोसो ना दीन दयाल ना तो सर, मोसो ना दीन दयाल ना तो सर, मोसो अज्ञान ना तो सो बेचारी, मोसो अज्ञान ना तो सो बेचारी, मोसो ना पतत ना पावन तो सर, मोसो ना पतत ना पावन तो सर, मोसो बेकारी ना तो सो उपकारी, मोसो बेकारी ना तो सो उपकारी, मेरे है अवगुण तू गुण सागर, मेरे है अवगुण तू गुण सागर, जात रसातल ओट तिहारी, जात रसातल ओट तिहारी, जेता समुंद सागर नीर परिया, जेता समुंद सागर नीर परिया, तेते अवगुण हमारी, तेते अवगुण हमारी, दया करो किश मेहर उपावो, दया करो किश मेहर उपावो, डुबदे पत्थर तारी, डुबदे पत्थर तारी। वाहिगुरु साहिब जी। रामकली महला तीजा, आनंद एक ओंकार सतगुर प्रसाद, जे को सिख गुरु सेती सन्मुख होवै, होवै ता सन्मुख सिख कोई, जियो रह गुर नाले गुर के चरण हृदय तिहाए, अंतर आत्मै समाले, आप छड सदा रह परनै, गुर बिन अवर न जाने कोए, कहे नानक सुनो संतो, सो सिख सन्मुख होए, कहे नानक सुनो संतो, सो सिख सन्मुख होए। वाहिगुरु जी का खालसा, वाहिगुरु जी की फतेह। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਣੋ, ਯਕੀਨਨ ਹੀ ਅਸੀਂ ਧੰਨਤਾ ਦੇ ਯੋਗ ਹਾਂ ਜੋ ਗੁਰੂ ਚਰਨਾਂ ਦੇ ਵਿੱਚ ਬੈਠਣ ਦਾ ਸੁਭਾਗ ਸਮਾਂ ਸਾਨੂੰ ਪ੍ਰਾਪਤ ਹੋਇਆ ਹੈ। ਸਮਾਂ ਉਹੀ ਚੰਗਾ ਜਿਹੜਾ ਰੱਬ ਦੀ ਯਾਦ ਵਿੱਚ ਗੁਜ਼ਰਦਾ ਹੈ। ਜ਼ਿੰਦਗੀਆਂ ਗੁਜ਼ਰ ਜਾਂਦੀਆਂ ਨੇ, ਸਾਰੀ ਉਮਰ ਬੰਦਾ ਇਹ ਗੱਲ ਆਖਦਾ ਹੈ ਕਿ ਮੈਨੂੰ ਵਿਹਲ ਕੋਈ ਨਹੀਂ, ਮੇਰੇ ਕੋਲ ਸਮਾਂ ਕੋਈ ਨਹੀਂ। ਖਿਆਲ ਕਰਨਾ, ਪਰ ਇਹ ਸਮਾਂ ਕਿਵੇਂ ਗੁਜ਼ਰਦਾ ਚਲਾ ਜਾਂਦਾ, ਸਾਡੇ ਹੱਥੋਂ ਨਿਕਲ ਜਾਂਦਾ, ਸਾਨੂੰ ਪਤਾ ਹੀ ਨਹੀਂ ਲੱਗਦਾ ਹੈ। ਤੋ ਗੁਰੂ ਸਾਹਿਬ ਕਿਰਪਾ ਕਰਨ, ਸਮਾਂ ਉਹ ਚੰਗਾ ਜਿਹੜਾ ਮਾਲਕ ਦੀ ਯਾਦ ਵਿੱਚ ਗੁਜ਼ਰਦਾ ਹੈ। ਅਸੀਂ ਲੜੀਵਾਰ ਵਿਚਾਰ ਸਰਵਣ ਕਰਦੇ ਆ ਰਹੇ ਹਾਂ ਆਨੰਦ ਸਾਹਿਬ ਜੀ ਦੀ, ਅਤੇ ਉਸ ਪਾਵਨ ਬਾਣੀ ਦੀ 21 ਨੰਬਰ ਪੌੜੀ 'ਤੇ ਅੱਜ ਅਸੀਂ ਪਹੁੰਚੇ ਹਾਂ। ਇਸ ਪੌੜੀ ਦੇ ਅੰਦਰ ਮਾਲਕ ਨੇ ਬੜੀ ਪਿਆਰੀ ਵਿਚਾਰ ਦਿੱਤੀ ਹੈ ਵੀ ਅਸੀਂ ਗੁਰੂ ਦੇ ਸਨਮੁੱਖ ਕਿਵੇਂ ਹੋ ਸਕਦੇ ਹਾਂ। ਗੁਰੂ ਦੇ ਸਨਮੁੱਖ ਹੋਣਾ, ਗੁਰੂ ਦੇ ਸਾਹਮਣੇ ਹੋਣਾ, ਭਾਵ ਗੁਰੂ ਦੀ ਵਿਚਾਰ ਨੂੰ ਆਪਣੇ ਜੀਵਨ ਵਿੱਚ ਲੈ ਕੇ ਆਉਣਾ। ਜੇ ਅਸੀਂ ਆਖੀਏ ਕਿ ਨਿਰਾ ਸਰੀਰ ਕਰਕੇ ਅੱਗੇ ਬੈਠ ਜਾਈਏ ਤੇ ਤਾਂ ਨਹੀਂ ਜੇ ਗੱਲ ਬਣਨੀ। ਪਿਰਥੀ ਚੰਦ ਰੋਜ਼ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਕਰਦਾ ਸੀ, ਇੱਕੋ ਘਰ ਵਿੱਚ ਰਹਿੰਦੇ ਸਨ, ਤਾਂ ਉੱਠਦਿਆਂ ਬਹਿੰਦਿਆਂ ਹਲ ਵੇਲੇ ਪਿਤਾ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਕਰਦਾ ਹੈ ਪਿਰਥੀ ਚੰਦ, ਪਰ ਫਿਰ ਵੀ ਉਹ ਗੁਰੂ ਦੇ ਸਨਮੁੱਖ ਨਹੀਂ ਹੋ ਸਕਿਆ। ਕਾਰਨ ਕੀ ਸੀ? ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਜਦੋਂ ਸਾਡੇ ਅੰਦਰ ਮੈਂ ਮੇਰੀ ਹੁੰਦੀ ਹੈ, ਉਨਾ ਚਿਕਰ ਉਹ ਮਾਲਕ ਸਾਡੇ ਨਾਲ ਨਹੀਂ ਜੁੜਦਾ, ਉਹ ਮਾਲਕ ਸਾਨੂੰ ਆਪਣਾ ਨਹੀਂ ਬਣਾਉਂਦਾ, ਉਹ ਮਾਲਕ ਸਾਨੂੰ ਆਪਣੇ ਕੋਲ ਨਹੀਂ ਬਿਠਾਉਂਦਾ ਜਿੰਨਾ ਚਿਕਰ ਸਾਡੇ ਅੰਦਰ ਮੈਂ ਮੇਰੀ ਹੁੰਦੀ ਹੈ। ਫਿਰ ਕਿਵੇਂ ਉਸ ਮਾਲਕ ਦੇ ਸਨਮੁੱਖ ਹੋਈਏ, ਕਿਵੇਂ ਉਹਦੇ ਦਰ 'ਤੇ ਪ੍ਰਵਾਨ ਹੋਈਏ? ਮਾਲਕ ਨੇ ਅੱਜ ਦੀ ਵਿਚਾਰ ਦਿੱਤੀ ਹੈ, ਆਓ ਰਲ ਕੇ ਸਰਵਣ ਕਰਦੇ ਹਾਂ। ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ ਤਾਂ ਸਨਮੁੱਖ ਸਿੱਖ ਕੋਈ, ਜਿਉ ਰਹੇ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ, ਜੇ ਕੋਈ ਗੁਰੂ ਦਾ ਸਿੱਖ ਗੁਰੂ ਦੇ ਸਨਮੁੱਖ ਹੋਣਾ ਚਾਹੁੰਦਾ, ਉਹਦੇ ਨਾਲ ਜੁੜਨਾ ਚਾਹੁੰਦਾ, ਹੋਵੇ ਤਾਂ ਸਨਮੁੱਖ ਸਿੱਖ ਕੋਈ, ਤਾਂ ਜਿਹੜਾ ਨਾ ਇੱਥੇ ਸ਼ਰਤ ਲਗਾ ਦਿੱਤੀ ਹੈ। ਅਸੀਂ ਕਹਿੰਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸ਼ਰਤ ਲੱਗ ਗਈ, ਜੇ ਸਤਿਗੁਰ ਨਦਰ ਕਰੇ, ਜੇ ਉਹਦੀ ਕਿਰਪਾ ਹੋਵੇ ਤਾਂ ਸਾਡੇ 'ਤੇ ਰਹਿਮਤ ਹੋ ਸਕਦੀ ਹੈ। ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ ਤਾਂ ਸਨਮੁੱਖ ਸਿੱਖ ਕੋਈ, ਜਿਉ ਰਹੇ ਗੁਰ ਨਾਲੇ। ਜਿਹੜਾ ਆਪਣੇ ਹਿਰਦੇ ਦੇ ਨਾਲ, ਜਿਹੜਾ ਆਪਣੇ ਮਨ ਦੇ ਨਾਲ ਉਸ ਮਾਲਕ ਦੇ ਸਨਮੁੱਖ ਹੁੰਦਾ, ਸਭ ਤੋਂ ਪਹਿਲੀ ਗੱਲ ਇਹ ਹੈ ਕਿ ਅਸੀਂ ਆਪਣਾ ਮਨ ਮਾਲਕ ਦੇ ਅੱਗੇ ਰੱਖਣਾ। ਕਬੀਰ ਸਾਹਿਬ ਨੂੰ ਪੁੱਛਿਆ ਸੀ ਕਿਸੇ ਨੇ, ਕਬੀਰ ਸਾਹਿਬ ਜੀ ਤੁਸੀਂ ਰੱਬ ਨੂੰ ਪਾ ਲਿਆ, ਕਿਵੇਂ ਪਾਇਆ? ਤਾਂ ਕਬੀਰ ਸਾਹਿਬ ਨੇ ਬਚਨ ਆਖੇ ਸੀ ਵੀ ਜੇ ਤੁਸੀਂ ਆਖੋ ਕਿ ਬਾਹਰੀ ਤੌਰ 'ਤੇ ਸੋਨਾ ਚਾਂਦੀ ਹੀਰੇ ਮੋਤੀ ਇਹ ਸਭ ਕੁਝ ਅਰਪਣ ਕਰਕੇ ਰੱਬ ਨੂੰ ਪਾ ਲਵੋਗੇ ਤਾਂ ਇਹਨਾਂ ਤਰੀਕਿਆਂ ਦੇ ਨਾਲ ਨਹੀਂ ਪਾਇਆ ਜਾ ਸਕਦਾ। ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਸੋਨਾ ਚਾਂਦੀ ਬਰਾਬਰ ਤੋਲ ਦਈਏ ਅਤੇ ਜੇ ਅਸੀਂ ਕਹਿ ਦਈਏ ਕਿ ਮਾਲਕ ਦਾ ਪਿਆਰ ਪਾਲੀਏ ਤਾਂ ਨਹੀਂ ਪਾਇਆ ਜਾ ਸਕਦਾ। ਕਬੀਰ ਸਾਹਿਬ ਦੇ ਮੁਬਾਰਕ ਬਚਨ, ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਆਪਣਾ ਮਨ ਉਸ ਮਾਲਕ ਦੇ ਅੱਗੇ ਰੱਖਣਾ ਪੈਂਦਾ ਹੈ, ਜਿਉ ਰਹੇ ਹਰ ਨਾਲੇ। ਜੇ ਉਸ ਮਾਲਕ ਦੇ ਨਾਲ, ਜਿਉ ਰਹੇ ਗੁਰ ਨਾਲੇ, ਆਪਣੀ ਜਿੰਦ ਉਸ ਮਾਲਕ ਦੇ ਅੱਗੇ ਰੱਖਦੇ ਹਾਂ
ਅਤੇ ਤਾਂ ਉਹਦੀ ਕਿਰਪਾ ਹੋ ਸਕਦੀ ਹੈ। ਬੜਾ ਪਿਆਰਾ ਬਚਨ ਗੁਰੂ ਅਰਜਨ ਪਾਤਸ਼ਾਹ ਨੇ ਵੀ ਉਚਾਰਨ ਕੀਤਾ, ਕਹਿੰਦੇ ਸੰਮਨ ਜਿਉਂ ਇਸ ਪ੍ਰੇਮ ਕੀ ਦਮ ਕਿਉਂ ਹੋਤੀ ਸਾਟ, ਰਾਵਣ ਹੋਤੇ ਸੁਰੰਕ ਨੈ ਜਿਨ ਸਿਰ ਦੀਨੇ ਕਾਠ। ਹੁਣ ਰਾਵਣ ਜਿਹੜਾ ਹੈ ਉਹਨੂੰ ਤੁਸੀਂ ਦਸ ਰਾਵਣ ਵੀ ਕਹਿੰਦੇ ਹੋ, ਅਤੇ ਨਾਲ ਗੁਰਬਾਣੀ 'ਚ ਵੀ ਬਚਨ ਆਉਂਦੇ ਨੇ ਵੀ ਲੰਕਾ ਗੜ੍ਹ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ, ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਤੇ ਅਧਿਕਾਈ। ਮਾਲਕ ਦੇ ਬਚਨ ਗੁਰਬਾਣੀ 'ਚ ਆਇਆ ਵੀ ਦੇਖੋ ਰਾਵਣ ਦੇ ਕੋਲ ਸੋਨੇ ਦੀ ਲੰਕਾ ਸੀ, ਹੁਣ ਜਿਹਦੇ ਮਹਿਲ ਹੀ ਸੋਨੇ ਦੇ ਬਣੇ ਹੋਣਗੇ ਤਾਂ ਉਹਦੇ ਘਰ ਵਿੱਚ ਵੀ ਸੋਨਾ ਹੋਵੇਗਾ, ਪਰ ਫਿਰ ਵੀ ਉਸ ਰਾਵਣ ਨੇ ਆਪਣਾ ਸਿਰ 10 ਵਾਰ ਕੱਟ ਕੇ ਉਸ ਮਾਲਕ ਦੇ ਅੱਗੇ ਰੱਖਿਆ। ਮੈਨੂੰ ਬਾਹਰਲੀਆਂ ਸੌਖੀਆਂ ਸਾਖੀਆਂ ਸੁਣਾਉਣ ਦੀ ਕੋਈ ਫਿਤਰਤ ਨਹੀਂ ਹੈ, ਪਰ ਜਿਹਦਾ ਨਾਂ ਜਿਹਦੀ ਘਟਨਾ ਗੁਰੂ ਗ੍ਰੰਥ ਸਾਹਿਬ ਵਿੱਚ ਆ ਜਾਵੇ ਤਾਂ ਫਿਰ ਗੁਰਬਾਣੀ ਦੀ ਮੋਹਰ ਲੱਗਦੀ ਹੈ, ਫਿਰ ਸਾਨੂੰ ਕੋਈ ਰੋਕ ਵੀ ਨਹੀਂ ਸਕਦਾ ਹੈ। ਖਿਆਲ ਕਰਨਾ, ਗੁਰੂ ਅਰਜਨ ਸੱਚੇ ਪਾਤਸ਼ਾਹ ਦੇ ਮੁਬਾਰਕ ਬਚਨ ਹੈ, ਸੰਮਨ ਜਿਉਂ ਇਸ ਪ੍ਰੇਮ ਕੀ, ਸੰਮਨ ਮੈਨੇ ਇਹ ਇਨਸਾਨ, ਇਹ ਰੱਬ ਨੂੰ ਯਾਦ ਕਰਨ ਵਾਲੇ ਬੰਦੇ, ਕਿਤੇ ਤੇਰੇ ਮਨ ਵਿੱਚ ਕੋਈ ਭੁਲੇਖਾ ਨਾ ਰਹਿ ਜਾਵੇ। ਸੰਮਨ ਜਿਉਂ ਇਸ ਪ੍ਰੇਮ ਕੀ ਦਮ ਕਿਉਂ ਹੋਤੀ ਸਾਟ, ਜੇ ਕਿਤੇ ਦਮੜਿਆਂ ਦੇ ਨਾਲ ਹੀ ਸੱਟਾ ਵੱਟਾ ਹੋ ਜਾਂਦਾ, ਅਸੀਂ ਸੱਟਾ ਵੱਟਾ ਨਹੀਂ ਕਰਦੇ, ਕਈ ਵਾਰ ਜ਼ਿੰਦਗੀ 'ਚ ਕੀਤਾ ਮਾਲਕ ਮੇਰਾ ਆਹ ਕੰਮ ਕਰ ਦਿਓ ਅਤੇ ਮੈਂ ਤੁਹਾਡਾ ਕੰਮ ਕਰ ਦੇਵਾਂਗਾ, ਸੁਖਨਾ ਸੁੱਖਦੇ ਹਾਂ ਨਾ ਆਪਾਂ, ਇਹ ਸੱਟਾ ਵੱਟਾ ਹੈ, ਸੁਖਨਾ ਨਹੀਂ ਸੁਖਨੀ। ਅਰਦਾਸ ਕਰੋ ਔਰ ਅਰਦਾਸ ਵਿੱਚ ਆਪਣੀ ਜੋਦੜੀ ਉਹਦੇ ਅੱਗੇ ਰੱਖੋ ਕਿ ਦਾਤਾ ਜੀ ਆਹ ਮੇਰੇ 'ਤੇ ਥੋੜ੍ਹਾ ਜਿਹਾ ਬਖਸ਼ਿਸ਼ ਕਰ ਦੇਵੋ, ਮੇਰੇ ਘਰ ਵਿੱਚ ਮੇਰੇ ਜੀਵਨ ਵਿੱਚ ਇਹ ਕਲੇਸ਼ ਆ ਗਿਆ ਹੈ, ਮੇਰੇ ਜੀਵਨ ਵਿੱਚ ਮੇਰੇ ਘਰ ਵਿੱਚ ਇਹ ਕਲੇਸ਼ ਆ ਗਿਆ, ਤੁਸੀਂ ਮੇਰੇ 'ਤੇ ਕਿਰਪਾ ਕਰ ਦੇਵੋ, ਅਸੀਂ ਜੋਦੜੀ ਕਰ ਸਕਦੇ ਹਾਂ। ਉਸ ਤੋਂ ਬਾਅਦ ਅਗਲੀ ਜਿਹੜੀ ਗੱਲ ਹੈ, ਦੋਏ ਕਰ ਜੋਰ ਕਰੂੰ ਅਰਦਾਸ ਤੁਧ ਭਾਵੇਂ ਤਾਂ ਆਨੇ ਰਾਸ, ਜੇ ਤੈਨੂੰ ਪਾਉਂਦਾ ਤਾਂ ਗੱਲ ਬਣ ਸਕਦੀ ਹੈ, ਜੇ ਤੈਨੂੰ ਨਹੀਂ ਪਾਉਂਦਾ ਤਾਂ ਤੇਰੀ ਮਰਜ਼ੀ ਹੈ। ਅਸੀਂ ਤਾਂ ਤੇਰੇ ਅੱਗੇ ਸਿਰਫ ਅਰਦਾਸ ਹੀ ਕਰ ਸਕਦੇ ਹਾਂ ਨਾ, ਅਸੀਂ ਤਾਂ ਤੇਰੇ ਅੱਗੇ ਜੋਦੜੀ ਕਰ ਸਕਦੇ ਹਾਂ, ਅਸੀਂ ਤਾਂ ਤੇਰੇ ਅੱਗੇ ਬੇਨਤੀ ਕਰ ਸਕਦੇ ਹਾਂ, ਬਾਕੀ ਜੋ ਤੈਨੂੰ ਪਾਉਂਦਾ ਉਹ ਸਾਨੂੰ ਭਾ ਜਾਵੇ। ਖਿਆਲ ਕਰਨਾ, ਅਸੀਂ ਵੀ ਕਈ ਵਾਰ ਕਹਿੰਦੇ ਹਾਂ ਨਾ ਕਿ ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ ਅਤੇ ਹਰ ਵੇਲੇ ਸਿਮਰਨ। ਮੈਂ ਕਹਿੰਦਾ ਕਿ ਹਰ ਵੇਲੇ ਸ਼ੁਕਰਾਨੇ ਕਰਨਾ ਚਾਹੀਦਾ ਹੈ ਵੀ ਰੱਬ ਜੀ ਤੇਰਾ ਸ਼ੁਕਰ ਹੈ, ਤੂੰ ਜਿਵੇਂ ਸਾਨੂੰ ਚਲਾ ਰਿਹਾ, ਜਿਵੇਂ ਤੇਰੀ ਰਜ਼ਾ ਵਿੱਚ ਚੱਲ ਰਹੇ ਹਾਂ। ਇਹ ਤਾਂ ਮਨ ਨੂੰ ਸਮਝਾਉਣ ਵਾਲੀ ਗੱਲ ਹੈ, ਇਹ ਦੁੱਖ ਇਹ ਸੁੱਖ ਜਿਹੜੀ ਹੈ ਸਾਡੀ ਮਨ ਦੀ ਘਾੜਤ ਹੈ, ਜਿਹਨੂੰ ਤੁਸੀਂ ਦੁੱਖ ਮੰਨ ਲੈਂਦੇ ਹੋ। ਅੱਜ ਮੇਰੇ ਕੋਲ ਲੱਖਾਂ ਕਰੋੜਾਂ ਨੇ, ਕੱਲ੍ਹ ਨੂੰ ਕਰੋੜਾਂ ਲੱਖਾਂ ਨਾ ਹੋਣ, ਮੈਨੂੰ ਘਾਟਾ ਪੈ ਜਾਵੇ, ਮੈਂ ਦੁਖੀ ਹੋ ਜਾਂਦਾ, ਪਰ ਕਦੀ ਉਹਨਾਂ ਇਨਸਾਨਾਂ ਵੱਲ ਵੀ ਦੇਖੋ ਜਿਹਨਾਂ ਕੋਲ ਇਹ ਵੀ ਨਹੀਂ ਹੈ। ਕਿਉਂ ਉਹ ਇਨਸਾਨ ਨਹੀਂ ਹੈ ਕਿ ਸਾਡੇ ਕੋਲ ਹੀ ਦਿਮਾਗ ਜ਼ਿਆਦਾ, ਜਾਂ ਅਸੀਂ ਦੁਨੀਆਂ 'ਚ ਪੜ੍ਹੇ ਲਿਖੇ ਹਾਂ, ਜਾਂ ਮੈਂ ਦੁਨੀਆਂ ਵਿੱਚ ਕੋਈ ਖਾਸ ਹਾਂ, ਐਸਾ ਨਹੀਂ ਹੈ। ਉਹਦੇ ਸ਼ੁਕਰਾਨੇ ਵਿੱਚ ਜਿਉਣਾ, ਉਹਦੀ ਰਜ਼ਾ ਵਿੱਚ ਜਿਉਣਾ, ਇਹੀ ਗੁਰਬਾਣੀ ਨੇ ਸਾਨੂੰ ਸਮਝਾਇਆ, ਇਹੀ ਗੁਰੂ ਦੇ ਸਨਮੁੱਖ ਹੋਣਾ ਹੈ। ਜ਼ਿੰਦਗੀ ਵਿੱਚ ਕਈ ਵਾਰ ਦੁੱਖ ਆ ਜਾਂਦੇ ਹੈ, ਅਸੀਂ ਫਿਰ ਕਹਿੰਦੇ ਹਾਂ ਜਾਂ ਅਸੀਂ ਸ਼ਰਤਾਂ ਰੱਖ ਦਿੰਦੇ ਹਾਂ, ਮਾਲਕ ਵੀ ਮੇਰਾ ਮੁੰਡਾ ਜਿਹੜਾ ਹੈ ਉਹ ਫਲਾਣੇ ਦੇਸ਼ ਵਿੱਚ ਸੈਟਲ ਹੋ ਜਾਏ, ਉੱਥੋਂ ਦਾ PR ਮਿਲ ਜਾਏ, ਜਾਂ ਹੋਰ ਬੜਾ ਕੁਛ ਹੈ, ਅਤੇ ਮੈਂ ਤੁਹਾਡਾ ਪਾਠ ਕਰਾਵਾਂਗਾ। ਉਹਨੂੰ ਪਾਠ ਦੀ ਕੀ ਲੋੜ ਆ, ਪਾਠ ਤਾਂ ਤੁਸੀਂ ਆਪਣੇ ਲਈ ਕਰਨਾ। ਕਦੀ ਸੋਚਿਆ ਵੀ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਿਰਜਣਾ ਕੀਤੀ ਹੈ ਸਿਰਫ ਪਾਠ ਕਰਾਉਣ ਦੇ ਲਈ ਕੀਤੀ ਸੀ, ਵੀ ਤੁਸੀਂ ਪਾਠ ਕਰਾਈ ਜਾਓ, ਬਾਕੀ ਚੀਜ਼ਾਂ ਦੇ ਠੇਕੇ ਦਿੰਦੇ ਸੀਗੇ, ਬਿਲਡਿੰਗ ਦਾ ਠੇਕਾ ਦਿੱਤਾ, ਪੁਲ ਬਣਾਉਣ ਦਾ ਠੇਕਾ ਦਿੱਤਾ, ਅਸੀਂ ਗੁਰੂ ਮਹਾਰਾਜ ਦੀ ਬਾਣੀ ਦਾ ਵੀ ਠੇਕਾ ਦੇ ਛੱਡਿਆ। ਹੈਰਾਨਗੀ ਦੀ ਗੱਲ ਹੈ, ਹੈਰਾਨਗੀ ਦੀ ਗੱਲ ਹੈ। ਐਸਾ ਵੀ ਹੋ ਰਿਹਾ ਹੈ ਕਿ ਤੁਸੀਂ ਅਖੰਡ ਪਾਠ ਸਾਹਿਬ ਇਸ ਸ਼ਹਿਰ ਵਿੱਚ ਕਰਾ ਰਹੇ ਹੋ ਅਤੇ ਤੁਹਾਡੇ ਅਖੰਡ ਪਾਠ ਹੋਰ ਸ਼ਹਿਰਾਂ 'ਚ ਭੇਜੇ ਜਾ ਰਹੇ ਨੇ, ਉੱਥੋਂ ਹੋ ਕੇ ਆ ਰਹੇ ਨੇ, ਸਹਿਜ ਪਾਠ ਹੋ ਕੇ ਆ ਰਹੇ। ਕਿਉਂ, ਭੁੱਖ ਲੱਗੀ ਹੈ, ਰੋਟੀ ਮੈਂ ਖਾਵਾਂਗਾ, ਮੇਰੀ ਭੁੱਖ ਮਿਟਣੀ ਹੈ ਜਾਂ ਕਿਸੇ ਹੋਰ ਦੀ ਮਿਟਣੀ ਹੈ? ਮਹਾਰਾਜ ਨੇ ਆਖਿਆ ਜੇ ਕੋ ਖਾਵੈ ਜੇ ਕੋ ਭੁੰਚੈ ਤਿਸਕਾ ਹੋਏ ਉਧਾਰੂ, ਜੇ ਕੋ ਖਾਵੈ ਜੇ ਕੋ ਭੁੰਚੈ ਤਿਸਕਾ तिसका मतलब ओदा। भुख किसे नू लगी होवे परोसी असी किसे अगे जा रहे हैं। ऐ गुरु ग्रंथ साहब की सिरजना इस वास्ते हुई है कि ग्रंथी सिंह कल्ला घंटिया मड़ी जावे जां उह सौई जावे तो तुसी अपना सुते पए हो। वैसे एक मैनूं इह चीज़ नहीं समझ आती, जदों साडे घरां विच गुरु ग्रंथ साहब का प्रकाश हुंदा अखंड पाठ साहब हुंदा असीं सौ किद्दां जांदे आ, मैनूं इह नहीं समझ आती है। सारा परिवार विच ड्यूटी लगे तुहाडे घर विच, मैं एक बेनती कर देवां तुहाडे घर दे विच इस देश का जिहड़ा पीएम है जां सब तो वड्डा सुप्रीम है वह आखे जी असीं तुहाडे घर विच रहना तो तुसीं की करोगे। तुसी उस बंदे दे तां अगे की, मैं हैरान हो जाना, हैरान हो जाना। असी दुनियावी बंदियां दे अगे इंज सिजदे करदे हां, पर जदों असी गुरु महाराज की हजूरी विच आने हां ते साडे कोल सिजदे भी नहीं हुंदे। दुनियावी बंदियां नूं खुश करन दे लई असी की कुछ नहीं करदे, पर जो असी महाराज के अगे आते हैं वह सत्कार साढ़े को नहीं होंगे। क्यों? साढ़े घर देश का पीएम आ जाए, सीएम आ जाए, प्रेजिडेंट आ जाए तो तुहाडे घर के कितनी चहल पहल होगी, तुसी सौवोगे? गुरु ग्रंथ साहब सच्चे पातशाह जी साढ़े घर में आए हो उस वेले आप अलग कमरे च सुते होइए, मैं तो मैनू माफ कर देना एक घर में जाने का मौका मिलया सी तुहाडे इस ते उहदे अंदर जदों मैं जाके देखिया गुरु ग्रंथ साहब का सत्कार ही कोई नहीं, जिल्द फटी हुई है, किमें है आप एसी थले बैठे आ, उत्ते एसी चल रहे कि नहीं चल रहे, जो कुछ भी है मैं बहुता नहीं कहना चाहता। तुसी आखोगे लो जी एक तो घर सद के चाह पानी छकाने, दूजा साढ़े बारे बोलते रहेंगे, ये चीज़ साढ़े च आ जाती है ना, पर नहीं ये चीज़ा नहीं। असी गुरु ग्रंथ साहब सच्चे पातशाह का पूर्ण सत्कार रखना है, किमें रखना? जिमें साढ़े घर विच कोई बहुत वड्डा ऑफिसर आ जाए, कोई बराक ओबामा ही आ जाए, कोई साडा सीएम पीएम आ जाए तो सानू ये मन विच तौखला बनिया रहिंदा भी साढ़े बच्चों कोलों साढ़े कोल कोई गलती ना हो जाए। तो गुरु ग्रंथ साहब जी तो वह महान सतगुर ने जिहदे अगे दुनिया सिर झुकांदी है। तो गुरु ग्रंथ साहब सच्चे पातशाह की जो पावन बाणी है, कई बार यह भी कहा जाता ज्ञानी जी तुसी पाठ उच्चा करो चाहे कोई बैठा होवे ना, फिर गुरु महाराज नूं सुनाना, यह बड़ी वड्डी गलत गल है कि महाराज तुसी पाठ उच्चा करो गुरु महाराज नूं सुनाना। कीर्तन कोई सामने बैठा जां नहीं बैठा, भाई साहब जी तुसी कीर्तन करी जाओ, दो घंटे लगातार कीर्तन करना, कोई बैठा ना बैठा तुसी गुरु महाराज नूं सुनाओ, हद होगी, तुहाडी मत मारी गई है। सूरज नूं कोई दीवा दिखाया जांदा है? ओदी बाणी तो असी सुननी, पार उतारा साडा हुण असी उहनूं सुनाई जा रहे हैं, ए की गल बनी, ए की गल बनी है? कोई बंदा अपना शीशा लैके अपना सारा दिन मूँह देखता रहे, तुसी उहनूं की आखोगे? अपना मूँह आप ही देखी जा रहे हैं, चलो कदी झाती मार ली ठीक है, तू अपना मूँह आप देखना कौन सियाना आखेगा? ए गुरबाणी जिहड़ी है इहदी सिरजना साडे वास्ते हुई है। क्यों? क्योंकि तम संसार, तम मैंने उनका अंधेर हनेरा, तम संसार चरण लग तरी है, एदे चरनी लग के ही असी तर सकते हैं। ये तो गुरु जी ने साढ़े ते तरस किया, तरस पिया, मेहरामत हुई, सतगुर सज्जन मिलिया, ये तो उन्हें तरस खादा साढ़े उत्ते, साढ़े ते कृपा की है, तो बाणी का प्रकाश साढ़े विच होया। दीवा बले अंधेरा जाए, वेद पाठ मत पापा खाए, उगवै सूर न जापे चंद, जह ज्ञान प्रकाश तै अज्ञान मिटंत। कहिंदे जिथे सच दे ज्ञान दा प्रकाश होना सी साडे अंदर दा हनेरा दूर हो जाना सी, पर होया की? क्यों नहीं हनेरा दूर होया? हनेरा क्यों नहीं दूर होया? मैनूं अजे भी याद है कि हांगकांग दे अंदर एक वारी एक गुरमुख ने कथा कीती, नवा नवा कॉलेज चो निकलिया सी ते ओह कथा कर रहा सी, कहिंदा भगत धन्ने ने पत्थरां चो रब नहीं पाया, उन पत्थरां विच नहीं पाया, कहानियां बनाईयां गईयां। मैं कहा भाजी मैं तेरे नाल पूरा सहमत हाँ, पूरा सहमत है मैं तेरे नाल, पर मैनूं एक गल दस, ਚਲੋ ਭਗਤ ਧੰਨੇ ਨੇ ਪੱਥਰਾਂ 'ਚ ਰੱਬ ਨਹੀਂ ਪਾਇਆ, ਤੁਹਾਡੇ ਕੋਲ ਤਾਂ ਗੁਰੂ ਗ੍ਰੰਥ ਸਾਹਿਬ, ਤੁਸੀਂ ਰੱਬ ਨੂੰ ਪਾ ਲਿਆ। ਖਿਆਲ ਕਰਨਾ, ਅਸੀਂ ਲੋਕਾਂ ਨੂੰ ਤਾਂ ਕਹਿੰਦੇ ਹਾਂ ਆ ਮੂਰਤੀ ਪੂਜਾ ਕਰਦੇ ਹੋ, ਇਹ ਫਲਾਨੀ ਪੂਜਾ ਕਰਦੇ ਹੋ, ਉਹ ਜੇ ਸਾਨੂੰ ਕਹਿਣ ਵੀ ਤੁਸੀਂ ਕੀ ਕਰਦੇ ਪਏ ਹੋ, ਇਹ ਮੂਰਤੀ ਪੂਜਾ ਨਹੀਂ ਹੈ, ਰੱਖੜੀ ਆਉਂਦੀ ਹੈ ਤਾਂ ਰੱਖੜੀ ਬਣ ਕੇ ਚਲੇ ਜਾਂਦੇ ਆ, ਹੋਰ ਪਤਾ ਨਹੀਂ ਕੀ ਕੁਛ ਕਰਦੇ ਆ। ਹੁਣ ਮੈਂ ਕੀ ਕੁਝ ਆਖਾਂ, ਤੁਸੀਂ ਮੇਰੇ ਦੁਆਲੇ ਹੋ ਜਾਓਗੇ, ਭਾਈ ਸਾਹਿਬ ਇਹ ਚੰਗਾ ਬੰਦਾ, ਇਹਨੂੰ ਦੁਬਾਰਾ ਨਾ ਸੱਦਿਓ ਮੁੜ ਕੇ, ਹੋਰ ਜਿਹੜਾ ਮਰਜ਼ੀ ਸੱਦ ਲਿਓ। ਐਸਾ ਹੁੰਦਾ ਹੈ, ਸੱਚ ਕੜਵਾ ਹੈ। ਇਹ ਸਭ ਕੁਝ ਸਾਡੇ ਵਿੱਚ ਕਿਉਂ ਹੁੰਦਾ? ਮਹਾਰਾਜ ਦੀ ਬਾਣੀ ਕਹਿੰਦੀ ਹੈ, ਨਾਨਕ ਅੰਮ੍ਰਿਤ ਇੱਕ ਹੈ, ਦੂਜਾ ਅੰਮ੍ਰਿਤ ਨਾ ਹੈ। ਤੇ ਅਸੀਂ ਅੰਮ੍ਰਿਤ ਕਿਵੇਂ ਬਣਾਉਣ ਲੱਗ ਪਏ? ਜਿਹੜਾ ਅੰਮ੍ਰਿਤ ਸਾਨੂੰ ਪੰਜਾਂ ਪਿਆਰਿਆਂ ਨੇ ਦਿੱਤਾ ਸੀ, ਉਸ ਅੰਮ੍ਰਿਤ ਨਾਲ ਸਾਡੀ ਸਾਂਝ ਨਹੀਂ ਬਣੀ। ਅਸੀਂ ਕਹਿੰਦੇ ਚਲੋ ਬੋਤਲ ਭਰ ਕੇ ਰੱਖ ਲਓ, ਇਹਨਾਂ ਗੱਲ ਬਣ ਜਾਊ। ਨਹੀਂ, ਮੈਨੂੰ ਮਾਫ਼ ਕਰ ਦੇਣਾ, ਬੇਸ਼ੱਕ ਪ੍ਰਬੰਧਕ ਵੀਰਾਂ ਵੱਲੋਂ ਵੀ ਹੁਕਮ ਹੋਇਆ ਸੀ, ਪਰ ਕੁਝ ਸਾਡੇ ਵੀ ਫਰਜ਼ ਹੈ। ਅੰਮ੍ਰਿਤ ਜੋ ਕਲਗੀਧਰ ਪਾਤਸ਼ਾਹ ਨੇ ਦੇ ਦਿੱਤਾ, ਖਿਆਲ ਕਰਨਾ, ਅੰਮ੍ਰਿਤ ਉਹ ਜਿਹੜਾ ਪੰਜਾਂ ਨੇ ਸਾਨੂੰ ਦਿੱਤਾ, ਅਤੇ ਉਸ ਅੰਮ੍ਰਿਤ ਨੂੰ ਆਪਣੇ ਹਿਰਦੇ ਧਾਰਨ ਕਰੋ। ਅਤੇ ਦੂਜਾ ਅੰਮ੍ਰਿਤ ਸਾਡੇ ਕੋਲ ਕੀ ਹੈ? ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ। ਦੂਜਾ ਅੰਮ੍ਰਿਤ ਸਾਡੇ ਕੋਲ ਕਿਹੜਾ ਹੈ? ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਚਲੋ ਮੈਂ ਇੱਕ ਬੇਨਤੀ ਕਰਾਂ, ਕਦੀ ਤੁਸੀਂ ਸੁਣਿਆ ਹੋਵੇਗਾ, ਇੱਕ ਨਾ ਜੰਮੂ ਕਸ਼ਮੀਰ ਦੇ ਵਿੱਚ, ਕਸ਼ਮੀਰ ਵਿੱਚ ਇੱਕ ਅਮਰਨਾਥ ਦੀ ਗੁਫਾ ਹੈ। ਤੁਸੀਂ ਸੁਣਿਆ, ਪਤਾ ਹੈ ਅਮਰਨਾਥ ਦੀ ਗੁਫਾ ਹੈ? ਅਤੇ ਉੱਥੇ ਜੂਨ ਜੁਲਾਈ ਵਿੱਚ ਅਕਸਰ ਹਿੰਦੁਸਤਾਨ ਦੇ ਬੇਅੰਤ ਲੋਕ ਜਿਹੜੇ ਨੇ, ਜਿਨ੍ਹਾਂ ਦੀ ਆਸਥਾ ਹੈ, ਉਹ ਜਾਂਦੇ ਨੇ ਉੱਥੇ, ਮੱਥਾ ਟੇਕਦੇ ਨੇ, ਬੜਾ ਜੋ ਵੀ ਹੈ ਠੀਕ ਹੈ। ਮੈਂ ਪੜ੍ਹ ਰਿਹਾ ਸੀ ਕਿ ਉਹਦਾ ਇਤਿਹਾਸ ਕੀ ਹੈ। ਮੈਂ ਫਿਰ ਬੇਨਤੀ ਕਰ ਦੇਵਾਂ, ਗੱਲ ਗੁਰਬਾਣੀ 'ਤੇ ਲਿਆ ਕੇ ਛੱਡਣੀ ਹੈ, ਪਰ ਥੋੜ੍ਹਾ ਧਿਆਨ ਨਾਲ ਤਵੱਜੋ ਦੇਣਾ। ਮੈਂ ਉਸ ਅਮਰਨਾਥ ਦੀ ਗੁਫਾ ਦਾ ਇਤਿਹਾਸ ਪੜ੍ਹ ਰਿਹਾ ਸੀ। ਅਗਰ ਇਤਿਹਾਸ ਕੀ ਹੈ? ਇਤਿਹਾਸ ਇਹ ਹੈ ਕਿ ਪਾਰਵਤੀ, ਜਿਹਨੂੰ ਉਮਾ ਵੀ ਕਿਹਾ ਜਾਂਦਾ, ਪਾਰਵਤੀ ਵੀ ਕਿਹਾ ਜਾਂਦਾ, ਸਤੀ ਵੀ ਕਿਹਾ ਜਾਂਦਾ ਸੀ, ਉਸ ਪਾਰਵਤੀ ਨੇ ਆਖਿਆ ਸ਼ਿਵਜੀ ਮਹਾਰਾਜ ਨੂੰ, ਕਹਿੰਦੀ ਮਹਾਰਾਜ ਵੀ ਇਹ ਬਹੁਤ ਮਾੜੀ ਗੱਲ ਹੈ, ਆਖੇ ਕੀ ਹੋਇਆ, ਤੁਸੀਂ ਅਮਰ ਅਜ਼ਰ ਹੋ, ਮੈਨੂੰ ਵਾਰ ਵਾਰ ਜਨਮ ਲੈਣਾ ਪੈਂਦਾ, ਕਦੀ ਉਮਾ ਬਣਨਾ ਪੈਂਦਾ, ਕਦੀ ਸਤੀ ਬਣਨਾ ਪੈਂਦਾ, ਕਦੀ ਪਾਰਵਤੀ ਬਣਨਾ ਪੈਂਦਾ, ਅਤੇ ਮੈਂ ਵੀ ਤੁਹਾਡੇ ਵਾਂਗ ਅਮਰ ਹੋਣਾ ਚਾਹੁੰਦੀ ਹਾਂ। ਤੋ ਸ਼ਿਵਜੀ ਮਹਾਰਾਜ ਕਹਿਣ ਲੱਗੇ ਵੀ ਗੱਲ ਠੀਕ ਹੈ, ਜੇ ਤੁਸੀਂ ਅਮਰ ਹੋਣਾ ਤਾਂ ਤੁਹਾਨੂੰ ਅਮਰ ਕਥਾ ਸੁਣਨੀ ਪਵੇਗੀ, ਜੋ ਇਤਿਹਾਸ ਹੈ, ਮੋਬਾਈਲ ਤੁਹਾਡੇ ਕੋਲ ਹੈ, ਸਰਚ ਮਾਰੋ ਅਮਰਨਾਥ, ਸਾਰਾ ਹੀ ਉਹ ਖੁੱਲ੍ਹ ਕੇ ਆਏ ਨਾ ਤੁਹਾਡੇ ਸਾਹਮਣੇ। ਕਹਿੰਦੀ ਜੀ ਫਿਰ ਮੈਨੂੰ ਵੀ ਸੁਣਾਓ ਅਮਰ ਕਥਾ। ਕਹਿੰਦਾ ਚਲੋ ਠੀਕ ਹੈ। ਉਸ ਮੁਕਾਮ ਦੇ ਉੱਤੇ ਸ਼ਿਵਜੀ ਮਹਾਰਾਜ ਜਿਹੜੇ ਜੜੀ ਬੂਟੀ ਖਾਂਦੇ ਸੀ, ਉਹਨਾਂ ਨੇ ਛਕਿਆ, ਖਿਆਲ ਕਰਨਾ, ਅਤੇ ਆਪਣੀ ਸਮਾਧੀ ਲੀਨ ਹੋ ਗਏ, ਅਤੇ ਸਮਾਧੀ ਲੀਨ ਹੋ ਕੇ ਅਤੇ ਉਹਨਾਂ ਨੇ ਅਮਰਨਾਥ ਦੀ ਕਥਾ ਸ਼ੁਰੂ ਕਰ ਦਿੱਤੀ। ਪਾਰਵਤੀ ਸੁਣਨ ਲੱਗ ਪਈ, ਜਦੋਂ ਸੁਣਨ ਲੱਗ ਪਈ ਅਤੇ ਅੱਧੀ ਇੱਕ ਰਾਤ ਹੋਈ, ਉਹਨਾਂ ਨੂੰ ਨੀਂਦ ਆ ਗਈ। ਉਸ ਟਾਈਮ 'ਚ ਸਾਰੇ ਪਸ਼ੂ ਪਕਸ਼ੀ ਜਿਹੜੇ ਸੀ ਸਾਰੇ ਸੁੱਤੇ ਪਏ, ਕੋਈ ਕਿਸੇ ਦੀ ਆਵਾਜ਼ ਨਹੀਂ ਸੁਣਦਾ, ਪਾਰਵਤੀ ਸੁਣਦੀ ਪਈ ਆ ਅਮਰ ਕਥਾ ਨੂੰ, ਸ਼ਿਵਜੀ ਮਹਾਰਾਜ ਸੁਣਾ ਰਹੇ। ਅੱਧੀ ਰਾਤ ਨੂੰ ਨੀਂਦ ਆ ਗਈ ਅਤੇ ਜਦੋਂ ਤੜਕਸਾਰ ਹੋਈ ਅਤੇ ਸ਼ਿਵਜੀ ਮਹਾਰਾਜ ਨੇ ਪੁੱਛਿਆ ਵੀ ਹਾਂ ਕਥਾ ਸੁਣੀ? ਕਹਿੰਦੀ ਕਿਹੜੀ ਕਥਾ ਦੀ ਗੱਲ ਕਰ ਦਿਓ, ਮੈਂ ਤਾਂ ਅੱਧੀ ਰਾਤ ਨੂੰ ਸੌਂ ਗਈ ਸੀ। ਸ਼ਿਵਜੀ ਮਹਾਰਾਜ ਕਹਿਣ ਲੱਗੇ ਵੀ ਜੇ ਤੂੰ ਅੱਧੀ ਰਾਤ ਨੂੰ ਸੌਂਗੀ ਤਾਂ ਫਿਰ ਹੁੰਗਾਰਾ ਕੌਣ ਭਰਦਾ ਪਿਆ ਸੀ? ਸਾਰੀ ਰਾਤ ਹੀ ਕੋਈ ਹੁੰਗਾਰਾ ਭਰਦਾ ਰਿਹਾ, ਹੂੰ ਹੂੰ ਦੀ ਆਵਾਜ਼ ਆਉਂਦੀ ਨਹੀਂ, ਕੌਣ ਸੀ? ਕਹਿੰਦੇ ਜੀ ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਸੁੱਤੀ ਪਈ ਸੀ। ਅੰਤਰ ਧਿਆਨ ਹੋ ਕੇ ਜਦੋਂ ਤੱਕਿਆ ਤਾਂ ਕੋਲ ਇੱਕ ਕਬੂਤਰ ਦਾ ਬੱਚਾ, ਉਹ ਕਬੂਤਰ ਦਾ ਬੱਚਾ ਜਿਹੜਾ ਉਹ ਸੁਣਦਾ ਰਿਹਾ ਅਮਰ ਕਥਾ ਨੂੰ। ਜਦੋਂ ਸ਼ਿਵਜੀ ਨੇ ਦੇਖਿਆ, ਭੋਲੇ ਭੰਡਾਰੀ, ਭੋਲੇ ਸ਼ੰਕਰ ਭੋਲੇ ਸੀ, ਕਹਿੰਦਾ ਹੱਦ ਹੋ ਗਈ, ਐਡਾ ਵੱਡਾ ਛਲ ਅਤੇ ਕਪਟ, ਚੁੱਕਿਆ ਤਰਸ਼ੂਲ ਤੋਂ ਉਹਦੇ ਪਿੱਛੇ ਭੱਜ ਪਏ। ਹੁਣ ਅੱਗੇ ਅੱਗੇ ਉਹ ਕਬੂਤਰ ਉੱਡਦਾ ਜਾਵੇ, ਪਿੱਛੇ ਪਿੱਛੇ ਸ਼ਿਵਜੀ ਮਹਾਰਾਜ ਉੱਡਦੇ ਜਾਣ। ਕਹਿੰਦੇ ਜਾਨੋ ਮਾਰ ਦੇਣ ਨੇ ਧੋਖਾ ਕੀਤਾ, ਤੁਹਾਨੂੰ ਪਤਾ ਕਈ ਸਾਲ ਤੱਕ ਉਹ ਕਬੂਤਰ ਭਟਕਦਾ ਰਿਹਾ ਅਤੇ ਕਈ ਸਾਲ ਤੱਕ ਉਹਨੂੰ ਮਾਰਨ ਦੇ ਲਈ ਸ਼ਿਵਜੀ ਜਿਹੜੇ ਉਹਦੇ ਪਿੱਛੇ ਦੌੜਦੇ ਰਹੇ, ਪਰ ਤੁਹਾਨੂੰ ਪਤਾ ਉਸ ਕਬੂਤਰ ਦੇ ਬੱਚੇ ਨੇ, ਉਸ ਜਾਨਵਰ ਨੇ ਅਮਰ ਕਥਾ ਸੁਣ ਲਈ ਸੀ। ਸ਼ਿਵਜੀ ਚਾਹੁੰਦਿਆਂ ਹੋਇਆਂ ਵੀ ਉਹਨੂੰ ਨਹੀਂ ਮਾਰ ਸਕਦਾ, ਕਿਉਂਕਿ ਜੇ ਸ਼ਿਵਜੀ ਉਹਨੂੰ ਮਾਰ ਦਿੰਦਾ ਤਾਂ ਅਮਰ ਕਥਾ ਝੂਠੀ ਹੋਣੀ ਸੀ। ਪਰ ਬਦਕਿਸਮਤੀ ਇਹ ਆ, ਉਸ ਕਬੂਤਰ ਦੀ ਉਹ ਕਥਾ ਤਾਂ ਸੁਣ ਲੈਂਦਾ ਪਰ ਉਹਨੂੰ ਵਿਸ਼ਵਾਸ ਨਹੀਂ ਆਉਂਦਾ ਕਿ ਮੈਨੂੰ ਅਮਰ ਕਰ ਸਕਦੀ ਹੈ। ਇਹ ਗੁਰਸਿੱਖੋ, ਉਹ ਤਾਂ ਫਿਰ ਇੱਕ ਜਾਨਵਰ ਸੀ, ਉਹ ਤਾਂ ਫਿਰ ਇੱਕ ਜਾਨਵਰ ਸੀ ਤੇ ਉਸ ਜਾਨਵਰ ਨੂੰ ਸੋਝੀ ਨਹੀਂ ਸੀ, ਉਹ ਭਟਕਦਾ ਰਿਹਾ, ਉਹਦੀ ਦੁਬਿਧਾ ਨਾ ਖਤਮ ਹੋਈ, ਉਹ ਚਾਰਾ ਕੁੰਟਾਂ ਵਿੱਚ ਜਾ ਕੇ ਖਪਦਾ ਰਿਹਾ। ਉਹ ਅਸੀਂ ਤਾਂ ਸਿੱਖ ਹਾਂ ਗੁਰੂ ਦੇ, ਸਾਨੂੰ ਤਾਂ ਵਿਸ਼ਵਾਸ ਹੋਵੇ, ਅਸੀਂ ਤਾਂ ਇਨਸਾਨ ਹਾਂ, ਅਸੀਂ ਰੋਜ਼ ਮਹਾਰਾਜ ਦੀ ਅਮਰ ਕਥਾ ਸੁਣਦੇ ਹਾਂ ਤੇ ਸਾਡਾ ਵਿਸ਼ਵਾਸ ਬੰਦਾ ਹੀ ਕੋਈ ਨਹੀਂ। ਹੁਣ ਉਹ ਅਮਰ ਕਥਾ ਕਿਹੜੀ ਸੁਣਦੇ ਪਏ ਆ? ਮਹਾਰਾਜ ਦੇ ਪਾਵਨ ਬਚਨ ਹੈ, ਦੋ ਬਚਨ ਆਏ ਨੇ, ਕਹਿੰਦੇ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਉਹ ਤਾਂ ਸ਼ਿਵਜੀ ਦੀ ਬਾਣੀ ਸੀ ਜੋ ਸਿਰਫ ਪਾਰਵਤੀ ਲਈ ਰਿਜ਼ਰਵ ਕੋਟਾ ਸੀ, ਵੀ ਇਹਦੇ ਤੋਂ ਬਿਨਾਂ ਕੋਈ ਨਹੀਂ ਸੁਣ ਸਕਦਾ। ਪਰ ਇੱਥੇ ਤਾਂ ਆ ਕੇ ਰੋਜ਼ ਆਵਾਜ਼ ਮਾਰੀ ਜਾਂਦੀ ਹੈ, ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ, ਤੁਸੀਂ ਆਓ ਸੱਚੀ ਬਾਣੀ ਨੂੰ ਗਾਵੋ, ਸੱਚੀ ਬਾਣੀ ਨਾਲ ਜੁੜੋ। ਉਹ ਤਾਂ ਇੱਕ ਜਾਨਵਰ ਸੀ, ਉਹਨੂੰ ਵਿਸ਼ਵਾਸ ਨਹੀਂ ਆਇਆ, ਉਹਦੀ ਭਟਕਣਾ ਖਤਮ ਨਾ ਹੋਈ। ਇਹ ਗੁਰੂ ਦੇ ਸਿੱਖੋ, ਮਹਾਰਾਜ ਨੇ ਬਚਨ ਆਖੇ ਨੇ, ਸੱਚੀ ਬਾਣੀ ਮਿੱਠੀ ਅੰਮ੍ਰਿਤ ਧਾਰ ਜਿਨ ਪੀਤੀ ਤਿਸ ਮੋਖ ਦੁਆਰ। ਮਹਾਰਾਜ ਕਹਿ ਦਿੱਤਾ, ਜਿਹੜਾ ਇਸ ਬਾਣੀ ਨੂੰ ਪੀ ਲਵੇਗਾ, ਜਿਹੜਾ ਆਪਣੇ ਜੀਵਨ 'ਚ ਢਾਲ ਲਵੇਗਾ, ਜੇ ਕੋ ਖਾਵੇ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ। ਇੱਕ ਉਹ ਅੰਮ੍ਰਿਤ ਬਾਣੀ ਸੀ ਜਿਨ੍ਹਾਂ ਦੇ ਨਾਲ ਲੋਕੀ ਅਮਰ ਹੋ ਜਾਂਦੇ ਸੀਗੇ। ਇੱਕ ਅੰਮ੍ਰਿਤ ਬਾਣੀ ਤੁਹਾਡੇ ਕੋਲ ਹੈ ਜਿਹਦੇ ਬਾਰੇ ਸਤਿਗੁਰ ਜੀ ਆਖਦੇ ਨੇ, ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ ਜਿਨ ਪੀਤੀ ਤਿਸ ਮੋਖ ਦੁਆਰ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ। ਪਰ ਕਮਾਲ ਦੀ ਗੱਲ ਹੈ, ਜਿੰਨਾ ਚਿਕਰ ਸਾਡਾ ਵਿਸ਼ਵਾਸ ਨਹੀਂ ਬਣਦਾ ਉਨਾ ਚਿਰ ਸਾਡੀ ਭਟਕਣਾ ਦੂਰ ਨਹੀਂ ਹੋ ਸਕਦੀ, ਨਹੀਂ ਹੋ ਸਕਦੀ, ਨਹੀਂ ਹੋ ਸਕਦੀ। ਕੀ ਹੋ ਗਿਆ ਜੇ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਗਈ? ਕੀ ਹੋ ਗਿਆ? ਕੀ ਫਰਕ ਪਿਆ ਜੀਵਨ ਦੇ ਵਿੱਚ? ਇੱਕ ਆਜੜੀ ਨੂੰ ਗੋਲਕੁੰਡਾ ਕਰਨਾਟਕਾ ਦੀਆਂ ਖਾਨਦਾਨਾਂ ਵਿੱਚੋਂ ਕੋਹੇ ਨੂਰ ਹੀਰਾ ਨਿਕਲਦਾ ਤੇ ਉਹ ਕੋਹੇ ਨੂਰ ਹੀਰਾ ਇੱਕ ਆਜੜੀ ਚੁੱਕ ਕੇ ਆਪਣੇ ਭੇਡੂ ਦੇ ਗਲ ਵਿੱਚ ਪਾ ਦਿੰਦਾ। ਕਈ ਸਾਲ ਗੁਜ਼ਰ ਜਾਂਦੇ ਨੇ, ਹੁਣ ਉਹਦੇ ਹੱਥ ਵਿੱਚ ਹੀਰਾ ਹੈ, ਪਰ ਉਹਦੀ ਕੰਗਾਲਤਾ ਕਿਵੇਂ ਦੂਰ ਹੋਵੇਗੀ? ਉਹਦੀ ਗਰੀਬੀ ਕਿਵੇਂ ਦੂਰ ਹੋਵੇਗੀ? ਜਿੰਨਾ ਚਿਕਰ ਉਸਨੂੰ ਸਾਰੀ ਨਹੀਂ ਕਿ ਇਹਦਾ ਮੁੱਲ ਕੀ ਹੈ, ਇਹ ਕਿਵੇਂ ਸਾਨੂੰ ਧਨਵਾਨ ਬਣਾ ਸਕਦੀ ਹੈ, ਅਮੀਰ ਬਣਾ ਸਕਦੀ ਹੈ। ਉਹ ਗੁਰਮੁਖੋ, ਸਤਿਗੁਰਾਂ ਦੀ ਬਾਣੀ ਵੀ ਸਾਡੇ ਹੱਥ ਵਿੱਚ ਹੀਰਾ ਆਇਆ ਹੈ, ਪਰ ਜਿੰਨਾ ਚਿਕਰ ਉਸ ਹੀਰੇ ਦੀ ਪਛਾਣ ਨਹੀਂ ਸਾਨੂੰ ਆ ਸਕਦੀ, ਸਾਡੀ ਵੀ ਦਲਿੱਦਰਤਾ ਦੂਰ ਨਹੀਂ ਹੋ ਸਕਦੀ, ਸਾਡੀ ਕੰਗਾਲਤਾ ਦੂਰ ਨਹੀਂ ਹੋ ਸਕਦੀ ਹੈ। ਜਿਹੜੀ ਅਮਰ ਕਥਾ ਸ਼ਿਵਜੀ ਮਹਾਰਾਜ ਨੇ ਸੁਣਾਈ ਸੀ, ਉਹ ਤਾਂ ਸਿਰਫ ਰਿਜ਼ਰਵ ਸੀ ਕਿ ਸਿਰਫ ਇਹ ਸੁਣ ਸਕਦਾ, ਕੋਈ ਹੋਰ ਨਹੀਂ ਹੋ ਸਕਦਾ। ਇਹ ਤਾਂ ਸੱਚੀ ਬਾਣੀ ਹੈ, ਇਹ ਤਾਂ ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾਰ ਨਹੀਂ ਅੰਤ ਪਰਮਗਤ ਪਾਏ। ਪਰ ਬਦਕਿਸਮਤੀ ਇਹ ਹੈ ਕਿ ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ, ਜੋ ਕਾਸ਼ੀ ਉਪਦੇਸ਼ ਹੋਏ ਮਨ ਸਮਰਤੀ ਵਾਰ। ਜਿੰਨਾ ਚਿਕਰ ਇਸ ਬਾਣੀ ਦੇ ਨਾਲ ਸਾਡੀ ਸਾਂਝ ਨਹੀਂ ਪੈਂਦੀ, ਉਨਾ ਚਿਕਰ ਸਾਡੇ 'ਤੇ ਕਿਰਪਾ ਨਹੀਂ ਹੋ ਸਕਦੀ ਹੈ। ਇਹ ਠੇਕੇਦਾਰੀ ਸਿਸਟਮ ਨਹੀਂ ਹੋਣਾ ਚਾਹੀਦਾ, ਜੇ ਭੁੱਖ ਲੱਗੀ ਹੈ ਤਾਂ ਤੁਸੀਂ ਆਪ ਛਕੋ ਭੋਜਨ, ਆਪ ਤਿਆਰ ਕਰੋ। ਜਦੋਂ ਇਸ ਭੋਜਨ ਨੂੰ ਤਿਆਰ ਕਰੋਗੇ, ਆਪ ਛਕੋਗੇ, ਤਾਂ ਤੁਹਾਡੀ ਭੁੱਖ ਦੂਰ ਹੋਵੇਗੀ। ਅਤੇ ਜੇ ਅਸੀਂ ਇਹ ਚੀਜ਼ ਨਹੀਂ ਕਰਦੇ, ਪੁਸ਼ਤ ਪਥਕ ਤੈ ਮਾਰਗ ਨਾ ਧਾਰੇ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਐ, ਪੁੱਛਤ ਹੈ ਬੈਦ ਖਾਦ ਔਖਦ ਨਾ ਸੰਜਮ ਸਹਿ, ਕੈਸੇ ਮਿੱਟੇ ਰੋਗ ਸੁੱਖ ਸਹਿਜ ਜਿਸ ਸਮਾਈਐ। ਵੈਦ ਨੂੰ ਪੁੱਛੀ ਜਾਓ, ਜੀ ਬਿਮਾਰ ਹੈ, ਦਵਾਈ ਦਿਓ ਦਵਾਈ ਦਿਓ। ਵੈਦ ਨੇ ਤੁਹਾਡੇ ਸਾਹਮਣੇ ਦਵਾਈ ਰੱਖ ਦਿੱਤੀ ਅਤੇ ਤੁਸੀਂ ਦਵਾਈ ਉਹ ਖਾਧੀ ਕੋਈ ਨਾ, ਤਾਂ ਰੋਗ ਕਿਵੇਂ ਦੂਰ ਹੋ ਸਕਦਾ ਹੈ? ਹੁਣ ਰੋਗ ਕੀ ਹੈ? ਤੁਸੀਂ ਇੱਕ ਬਚਨ ਪੜ੍ਹਦੇ ਹੋ ਨਾ, ਤੀਰਥ ਨਹਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਉਸ ਪਾਵਨ ਸ਼ਬਦ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਸੰਸਾਰ ਰੋਗੀ ਇਹ ਸਾਰਾ ਸੰਸਾਰ ਰੋਗੀ ਹੈ, ਕੋਈ ਨਾ ਕੋਈ ਰੋਗ ਲੱਗਾ ਹੋਇਆ। ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸੱਚ ਬਿਨਾ ਗੁਰਵਾਕ ਨਿਰਮਲ। ਇਹ ਗੁਰੂ ਦਾ ਵਾਕ ਜਿਹੜਾ ਹੈ, ਗੁਰੂ ਦਾ ਬਚਨ ਹੈ, ਇਹ ਨਿਰਮਲ ਹੈ। ਇਹ ਗੁਰੂ ਦਾ ਬਚਨ ਸਾਡੇ ਅੰਦਰਲੇ ਦੁੱਖਾਂ ਨੂੰ ਦੂਰ ਕਰ ਸਕਦਾ, ਪਰ ਮਾਲਕ ਕਹਿੰਦੇ ਨੇ ਵੀ ਸਾਡੇ ਕੋਲ ਜਿਹੜਾ ਹੈ ਉਸ ਬਾਣੀ ਨੂੰ ਕਮਾ ਨਾ ਸਕੇ, ਉਸ ਬਾਣੀ ਨੂੰ ਜੀਵਨ 'ਚ ਢਾਲ ਨਾ ਸਕੇ। ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਜੋ ਕਾਸ਼ੀ ਉਪਦੇਸ਼ ਹੋਏ ਮਨ ਸਮਰਤੀ ਬਾਹਰ। ਕਹਿਣ ਲੱਗੇ ਕਮਾਲ ਦੀ ਗੱਲ ਇਹ ਹੈ, ਇਸ ਬਾਣੀ ਨੇ ਤਾਂ ਸਾਡੇ ਦੁੱਖਾਂ ਨੂੰ ਦੂਰ ਕਰਨਾ ਸੀ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਬਚਨ ਆਖੇ ਸਨ ਕਿ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ, ਅੰਮ੍ਰਿਤ ਸਾਰੇ, ਅੰਮ੍ਰਿਤ ਕੋਈ ਹੋਰ ਨਹੀਂ ਬਣ ਸਕਦਾ। ਤੁਸੀਂ ਪਾਣੀ ਦੀ ਬੋਤਲ ਰੱਖ ਲਓ ਤਾਂ ਕਹੋ ਕਿ ਅੰਮ੍ਰਿਤ ਬਣ ਗਿਆ, ਨਹੀਂ, ਮੈਂ ਨਹੀਂ ਕਹਿ ਰਿਹਾ, ਮੇਰੀ ਕੋਈ ਪਾਇਆ ਨਹੀਂ ਹੈ। ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਬਾਰਕ ਬਚਨ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ, ਅੰਮ੍ਰਿਤ ਸਾਰੇ। ਗੁਰਬਾਣੀ ਕਹਿ, ਹੁਣ ਜੋ ਗੁਰਬਾਣੀ ਕਹਿੰਦੀ ਪਈ ਉਹ ਤਾਂ ਆਪਾਂ ਮੰਨਦੇ ਕੋਈ ਨਹੀਂ। ਆ ਪਰਸੋਂ ਵੀ ਮੈਂ ਬੇਨਤੀ ਕੀਤੀ ਸੀ, ਇੱਕ ਬੀਬੀ ਦਾ ਮੁੰਡੇ ਦੀ ਉਮਰ 35 ਸਾਲ ਹੋ ਗਈ, ਉਹਦਾ ਵਿਆਹ ਨਾ ਹੋਵੇ। ਉਹ ਕਿਸੇ ਬਾਬੇ ਕੋਲ ਚਲ ਗਈ, ਬਾਬਾ ਜੀ ਮੇਰੇ ਮੁੰਡੇ ਦਾ ਵਿਆਹ ਨਹੀਂ ਹੋ ਰਿਹਾ, ਮੈਂ ਕੀ ਕਰਾਂ? ਕਹਿੰਦਾ ਜੀ ਹੋ ਜਾਏਗਾ, ਗਰੰਟੀ ਹੈ ਸਾਡੀ, ਤੁਸੀਂ ਸਹਿਜ ਪਾਠ ਆਰੰਭ ਕਰ ਦਿਓ। ਉਸ ਬੀਬੀ ਨੇ ਸਹਿਜ ਪਾਠ ਆਰੰਭ ਕਰ ਦਿੱਤਾ ਅਤੇ ਜਦੋਂ 300 ਅੰਗ ਉਹਨੇ ਪਾਠ ਕੀਤਾ ਅਤੇ ਰੱਬੀ ਕੋਈ ਆ ਗਿਆ ਰਿਸ਼ਤਾ ਲੈ ਕੇ, ਅਤੇ ਉਸ ਵੇਲੇ ਰਿਸ਼ਤਾ ਪੱਕਾ ਹੋ ਗਿਆ। ਲੱਡੂਆਂ ਦਾ ਡੱਬਾ ਲੈ ਕੇ ਮਹਾਂਪੁਰਖਾਂ ਦੇ ਕੋਲ ਗਈ, ਬਾਬਾ ਜੀ ਦੇ ਕੋਲ ਗਈ, ਕਹਿੰਦੀ ਬਾਬਾ ਜੀ ਮੂੰਹ ਮਿੱਠਾ ਕਰੋ, ਬੀਬੀ ਕਾਹਦੇ ਵਾਸਤੇ? ਅਖੇ ਮੇਰੇ ਮੁੰਡੇ ਦਾ ਰਿਸ਼ਤਾ ਹੋ ਗਿਆ। ਕਹਿੰਦਾ ਜੀ ਬਹੁਤ ਬਹੁਤ ਮੁਬਾਰਕਾਂ, ਬੜੀ ਖੁਸ਼ੀ ਦੀ ਗੱਲ ਹੈ ਜੀ, ਵਧਾਈਆਂ, ਤੁਹਾਡੇ ਮੁੰਡੇ ਦਾ ਰਿਸ਼ਤਾ ਹੋ ਗਿਆ। ਅਤੇ ਆਉਣ ਲੱਗਿਆ ਬੀਬੀ ਕਹਿਣ ਲੱਗੀ, ਬਾਬਾ ਜੀ ਹੁਣ ਇਹ ਦੱਸੋ ਕਿ 300 ਅੰਕ ਤਾਂ ਅਸੀਂ ਪਾਠ ਕਰ ਲਿਆ, ਹੁਣ ਅੱਗੇ ਕਰਨਾ ਕਿ ਨਹੀਂ ਕਰਨਾ? ਇਹ ਵੀ ਤਾਂ ਹਾਲ ਸਾਡਾ ਹੀ ਹੈ ਨਾ, ਵੀ 300 ਅੰਗ ਪਾਠ ਕਰ ਲਿਆ, ਹੁਣ ਅੱਗੇ ਕਰਨਾ ਕਿ ਨਹੀਂ ਕਰਨਾ? ਮੁੰਡੇ ਦਾ ਰਿਸ਼ਤਾ ਹੋ ਗਿਆ, ਹੁਣ ਪਾਠ ਕਰਕੇ ਕੀ ਲੈਣਾ ਆਪਾਂ? ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਇਹ ਤਾਂ ਬ੍ਰਹਮ ਦੇ ਵਿਚਾਰ ਸੀ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ, ਅੰਮ੍ਰਿਤ ਸਾਰੇ। ਗੁਰਬਾਣੀ ਕਹਿ, ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਤੁਸੀਂ ਕਹਿੰਦੇ ਬਾਬਾ ਨਾਨਕ ਨਹੀਂ ਕਿੱਥੇ ਹੈ, ਤੁਸੀਂ ਆਖਦੇ ਹੋ ਗੁਰੂ ਗੋਬਿੰਦ ਸਿੰਘ ਕਿੱਥੇ ਹੈ, ਤੁਹਾਡੇ ਸਾਹਮਣੇ ਪ੍ਰਤੱਖ ਤੌਰ 'ਤੇ ਬਾਬਾ ਨਾਨਕ ਆ ਕੇ ਖੜਾ ਹੋ ਜਾਵੇਗਾ, ਜਦੋਂ ਤੁਸੀਂ ਬਾਣੀ ਨੂੰ ਗੁਰੂ ਨਾਨਕ ਮੰਨ ਲਵੋਗੇ। ਜਦੋਂ ਬਾਣੀ ਨੂੰ ਤੁਸੀਂ ਗੁਰੂ ਨਾਨਕ ਪਾਤਸ਼ਾਹ ਮੰਨ ਲਵੋਗੇ, ਬਾਣੀ ਦਾ ਸਤਿਕਾਰ ਇੰਜ ਕਰਨਾ ਕਿ ਮੇਰੇ ਸਾਹਮਣੇ ਬਾਬਾ ਨਾਨਕ ਜੀ ਬੈਠੇ ਨੇ, ਅਤੇ ਜਦੋਂ ਹੁਕਮਨਾਮਾ ਹੋ ਰਿਹਾ ਹੋਵੇ ਤਾਂ ਇਹ ਗ੍ਰੰਥੀ ਸਿੰਘ ਜੀ ਨਹੀਂ ਬੋਲ ਰਹੇ, ਇਹ ਬਾਬਾ ਨਾਨਕ ਬੋਲ ਰਿਹਾ ਹੈ। ਅੰਮ੍ਰਿਤ ਵੇਲੇ ਦਾ ਹੁਕਮ ਮੇਰੇ ਸਾਰੇ ਦਿਨ ਦੀ ਕਾਰ ਹੋਵੇਗੀ, ਅੰਮ੍ਰਿਤ ਵੇਲੇ ਦਾ ਹੁਕਮ ਮੇਰੇ ਸਾਰੇ ਦਿਨ ਦਾ ਜੀਵਨ ਹੋਵੇਗਾ। ਜੋ ਮਾਲਕ ਨੇ ਮੈਨੂੰ ਹੁਕਮ ਦੇ ਦਿੱਤਾ, ਹੁਣ ਸਾਡੀ ਬਦਕਿਸਮਤੀ ਇਹ ਹੈ ਉਹ ਵਟਸਐਪ ਆ ਗਿਆ, ਠੀਕ ਹੈ, ਵਧੀਆ ਹੈ, ਪਰ ਉਹਦਾ ਹੋਇਆ ਕੀ? ਇੱਧਰੋਂ ਹੁਕਮਨਾਮਾ ਆ ਰਿਹਾ ਜੀ, ਕਿਹਦਾ ਜੀ? ਸੀਸਗੰਜ ਸਾਹਿਬ ਦਾ, ਚੱਲ ਅੱਗੇ ਗਰੁੱਪ ਦੇ ਵਿੱਚ। ਇੱਧਰੋਂ ਹੁਕਮਨਾਮਾ ਆ ਰਿਹਾ ਦਰਬਾਰ ਸਾਹਿਬ ਦਾ, ਚੱਲ ਅੱਗੇ ਨਾ ਪੜ੍ਹਦੇ ਹਾਂ 15-20। ਇੱਧਰੋਂ ਹੁਕਮਨਾਮੇ ਆ ਰਿਹਾ, ਇੱਧਰ ਨੂੰ ਜਾ ਰਿਹਾ, ਇੱਧਰੋਂ ਆ ਰਿਹਾ, ਇੱਧਰ ਜਾ ਰਿਹਾ, ਹੋ ਕੀ ਰਿਹਾ? ਉਹ ਇਸ ਵਾਸਤੇ ਸੀ ਆ ਜੀ ਪਟਨਾ ਸਾਹਿਬ ਤੋਂ ਆ ਰਿਹਾ ਜੀ, ਆ ਦਰਬਾਰ ਸਾਹਿਬ ਤੋਂ ਆ ਰਿਹਾ ਜੀ, ਆ ਹਜ਼ੂਰ ਸਾਹਿਬ ਤੋਂ ਆ ਰਿਹਾ ਜੀ, ਆ ਸੀਸਗੰਜ ਸਾਹਿਬ ਤੋਂ ਆ ਰਿਹਾ ਜੀ, ਆ ਥਾਪਰਾ ਤੋਂ ਆ ਰਿਹਾ ਜੀ। ਇਹ ਕੀ ਹੋ ਰਿਹਾ ਵੀ? ਬਸ ਉਹ ਜਿਹੜੇ ਸਾਡੇ ਉਹ ਭੇਜਦੇ ਹੁੰਦੇ ਨਾ ਅਸੀਂ ਕੋਰੀਅਰ, ਇੱਧਰੋਂ ਆ ਰਿਹਾ, ਇੱਧਰੋਂ ਆ ਰਿਹਾ, ਉਹ ਸਾਰਾ ਇਕੱਠਾ ਕਰਕੇ ਕਹਿੰਦੇ ਹੁਣ ਕੀ ਕਹਿੰਦੇ ਅੱਗੇ ਭੇਜੋ ਜਿੱਥੇ ਇੱਥੇ ਜਾਣਾ। ਇਹ ਕੋਰੀਅਰ ਹੀ ਭੇਜਦੇ ਪਏ, ਹੋਰ ਕੀ ਕਰਦੇ ਪਏ ਆਪਾਂ? ਨਹੀਂ, ਐਸਾ ਨਹੀਂ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ, ਅੰਮ੍ਰਿਤ ਸਾਰੇ। ਗੁਰਬਾਣੀ ਕਹਿ, ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਪ੍ਰਤੱਖ ਤੌਰ 'ਤੇ ਸਾਡਾ ਪਾਰ ਉਤਾਰਾ ਹੋ ਸਕਦਾ ਜੇ ਅਸੀਂ ਗੁਰੂ ਦੇ ਸਨਮੁਖ ਹੋ ਜਾਈਏ। ਫੁੱਲ ਚੁੱਕ ਦੀ ਖਿਮਾ, ਫਤਿਹ ਦੀ ਸਾਂਝ ਕਰਨਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।